ਸਾਥੀਓ, ਕਿਤਾਬੇ ਮੁਕੱਦਸ ਬਾਈਬਲ ਦੀਆਂ ਸੱਚਾਈਆਂ ਨਾਲ ਸਜਾਇਆ ਗਿਆ ਖੂਬਸੂਰਤ ਪ੍ਰੋਗਰਾਮ ਸੱਚੀਆਂ ਗੱਲਾਂ ਲੈ ਕੇ ਇੱਕ ਵਾਰੀ ਫਿਰ ਤੁਹਾਡੀ ਮੇਜ਼ਬਾਨ ਨਸਰੀਨ ਅਨਵਰ ਹਾਜ਼ਰੇ ਖਿਦਮਤ ਏ। ਪ੍ਰੋਗਰਾਮ ਸੱਚੀਆਂ ਗੱਲਾਂ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਲਾਮ ਅਤੇ ਜੀ ਆਇਆਂ ਨੂੰ। ਦੋਸਤੋ, ਕੀ ਹਾਲ ਏ ਤੁਹਾਡਾ? ਘਰ ਬਾਰ ਸਭ ਖੈਰੀਅਤ ਏ ਨਾ? ਸਾਨੂੰ ਉਮੀਦ ਏ ਕਿ ਖੁਦਾ ਨੇ ਤੁਹਾਨੂੰ ਜ਼ਿੰਦਗੀ 'ਚ ਬਹੁਤ ਸਾਰੀਆਂ ਬਰਕਤਾਂ ਬਖਸ਼ੀਆਂ ਹੋਣਗੀਆਂ ਅਤੇ ਤੁਸੀਂ ਖੁਦਾ ਦੀ ਸ਼ੁਕਰਗੁਜ਼ਾਰੀ ਕਰਦਿਆਂ ਹੋਇਆਂ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੇ ਹੋਵੋਗੇ। ਅਜ਼ੀਜ਼ੋ, ਆਓ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਈਏ। ਅਸੀਂ ਆਪਣੇ ਇਸ ਪ੍ਰੋਗਰਾਮ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਨੂੰ ਆਪਣੀ ਰੋਜ਼ਮਰ੍ਹਾ ਅਮਲੀ ਜ਼ਿੰਦਗੀ 'ਚ ਜਿਹੜੇ ਮਸਾਇਲ ਦਾ ਸਾਹਮਣਾ ਕਰਨਾ ਪੈਂਦਾ ਏ, ਅਸੀਂ ਉਹਨਾਂ ਸਾਰਿਆਂ ਮਸਲਿਆਂ ਦਾ ਹੱਲ ਕਿਤਾਬੇ ਮੁਕੱਦਸ ਬਾਈਬਲ ਦੀ ਰੋਸ਼ਨੀ 'ਚ ਵੇਖੀਏ। ਇਹ ਮਸਾਇਲ ਸ਼ਖਸੀ, ਖਾਨਦਾਨੀ, ਕਲੀਸਿਆਈ, ਮਾਸ਼ਰਤੀ ਜਾਂ ਸਿਆਸੀ ਹੋ ਸਕਦੇ ਨੇ, ਅਤੇ ਖੁਦਾ ਦਾ ਜ਼ਿੰਦਾ ਕਲਾਮ ਸਾਨੂੰ ਹਰ ਇੱਕ ਮਸਲੇ ਦੇ ਬਾਰੇ ਮੁਕੰਮਲ ਤਾਲੀਮ ਅਤੇ ਰਹਿਨਮਾਈ ਦਿੰਦਾ ਏ। ਬਸ ਜ਼ਰੂਰਤ ਇਸ ਗੱਲ ਦੀ ਏ ਕਿ ਜਦੋਂ ਸਾਡੇ 'ਤੇ ਕੋਈ ਮੁਸ਼ਕਲ ਜਾਂ ਮੁਸੀਬਤ ਆਏ ਅਤੇ ਅਸੀਂ ਆਪਣੀ ਮਹਿਦੂਦ ਅਕਲ ਦੇ ਮੁਤਾਬਕ ਨਸ ਭੱਜ ਕਰਨ ਦੀ ਬਜਾਏ ਖੁਦਾ ਦੇ ਕਲਾਮ ਨੂੰ ਖੋਲ੍ਹ ਕੇ ਪੜ੍ਹੀਏ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਕਿਸੇ ਖਾਸ ਸੂਰਤ ਹਾਲ 'ਚ ਖੁਦਾ ਸਾਨੂੰ ਕੀ ਸਿਖਾਉਣਾ ਚਾਹੁੰਦਾ ਏ ਅਤੇ ਸਾਡੇ ਕੋਲੋਂ ਕਿਸ ਕਿਸਮ ਦੇ ਰੱਦ ਅਮਲ ਦੀ ਤਵੱਕੋ ਕਰਦਾ ਏ। ਸਾਥੀਓ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਨਾਫਰਮਾਨੀ ਯਾਨੀ ਗੁਨਾਹ ਦੇ ਮੌਜੂ 'ਤੇ ਗੱਲਬਾਤ ਕਰਾਂਗੇ। ਆਓ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਕਿਸ ਤਰ੍ਹਾਂ ਗੁਨਾਹ ਸਾਡੀ ਜ਼ਿੰਦਗੀ 'ਚ ਆਇਆ ਅਤੇ ਕੀ ਅਸੀਂ ਆਪਣੇ ਕਿਸੇ ਗੁਨਾਹ ਨੂੰ ਨਿੱਕਾ ਜਾਂ ਵੱਡਾ ਗੁਨਾਹ ਕਹਿ ਸਕਦੇ ਹਾਂ। ਅਤੇ ਸਭ ਤੋਂ ਅਹਿਮ ਗੱਲ ਇਹ ਕਿ ਖੁਦਾ ਜਿਹੜਾ ਕਦੂਸ 'ਤੇ ਪਾ ਕੇ ਉਹ ਸਾਡੇ ਗੁਨਾਹਾਂ ਨੂੰ ਕਿਸ ਹੱਦ ਤੱਕ ਬਰਦਾਸ਼ਤ ਕਰਦਾ ਏ। ਆਓ ਫਿਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹਾਸਲ ਕਰਨ ਲਈ ਅੱਜ ਦੀ ਗੱਲਬਾਤ ਸੁਣੀਏ।
ਯਾਰ, ਭਾਈ ਸ਼ੌਕਤ ਨੇ ਕੰਮ ਚੰਗਾ ਨਹੀਂ ਕੀਤਾ।
ਕਿਉਂ, ਕੀ ਹੋਇਆ?
ਯਾਰ, ਉਹਨੇ ਆਪਣੇ ਵੱਡੇ ਮੁੰਡੇ ਨੂੰ ਘਰੋਂ ਕੱਢ ਦਿੱਤਾ ਹੈ।
ਘਰੋਂ ਕੱਢ ਦਿੱਤਾ? ਕਿਉਂ, ਉਹਨੇ ਐਸਾ ਕੀ ਕਰ ਦਿੱਤਾ?
ਇਸੇ ਗੱਲ ਤੋਂ ਮੈਂ ਹੈਰਾਨ ਹਾਂ। ਕੋਈ ਵੱਡੀ ਗੱਲ ਨਹੀਂ ਸੀ। ਅਸਲ 'ਚ ਸ਼ੌਕਤ ਨੇ ਆਪਣੇ ਮੁੰਡੇ ਨੂੰ ਮਨ੍ਹਾ ਕੀਤਾ ਸੀ ਕਿ ਨਾਲ ਦੇ ਪਿੰਡ ਦੇ ਮੁੰਡਿਆਂ ਨਾਲ ਸੰਗਤ ਛੱਡ ਦੇ, ਕਿਉਂਕਿ ਉਹਨਾਂ ਦੇ ਕੰਮ ਕੋਈ ਚੰਗੇ ਨਹੀਂ। ਸੁਣਿਆ ਹੈ ਕਿ ਉਹ 2-3 ਵਾਰੀ ਚੋਰੀ ਕਰਦੇ ਵੀ ਫੜੇ ਗਏ ਨੇ। ਹੁਣ ਤਾਂ ਸਕੂਲ ਵਾਲਿਆਂ ਵੀ ਉਹਨਾਂ ਨੂੰ ਸਕੂਲੋਂ ਕੱਢ ਦਿੱਤਾ ਹੈ।
ਸ਼ੌਕਤ ਨੇ ਆਪਣੇ ਮੁੰਡੇ ਨੂੰ ਉਹਨਾਂ ਦੀ ਸੰਗਤ ਤੋਂ ਮਨ੍ਹਾ ਕੀਤਾ, ਇਹ ਤਾਂ ਗੱਲ ਠੀਕ ਹੈ। ਪਰ ਜੇ ਉਹਦੇ ਮੁੰਡੇ ਨੇ ਗੱਲ ਨਹੀਂ ਸੀ ਮੰਨੀ ਤਾਂ ਇੰਨੀ ਛੋਟੀ ਜਿਹੀ ਗੱਲ ਤੋਂ ਉਹਨੂੰ ਘਰੋਂ ਤਾਂ ਨਹੀਂ ਕੱਢਣਾ ਚਾਹੀਦਾ ਸੀ।
ਸਲਾਮ ਜੀ ਭਾਈਓ।
ਸਲਾਮ ਜੀ ਭਾਈ।
ਸੁਣਾਓ, ਕੀ ਹਾਲ ਹੈ?
ਅਸੀਂ ਖੁਦਾ ਦੇ ਫਜ਼ਲ ਨਾਲ ਠੀਕ ਹਾਂ।
ਤੁਸੀਂ ਆਪਣੀ ਸੁਣਾਓ।
ਖੁਦਾ ਦਾ ਸ਼ੁਕਰ ਹੈ, ਮੈਂ ਵੀ ਠੀਕ ਹਾਂ। ਪਰ ਤੁਸੀਂ ਕੀ ਗੱਲ ਕਰ ਰਹੇ ਹੋ? ਕਿੰਨੇ ਕਿਹਨੂੰ ਘਰੋਂ ਕੱਢ ਦਿੱਤਾ ਹੈ?
ਹਾਂਜੀ ਭਾਈ, ਅਸੀਂ ਭਾਈ ਸ਼ੌਕਤ ਦੀ ਗੱਲ ਕਰ ਰਹੇ ਸਾਂ। ਉਹਨੇ ਆਪਣੇ ਮੁੰਡੇ ਨੂੰ ਨਾਲ ਦੇ ਪਿੰਡ ਦੇ ਮੁੰਡਿਆਂ ਨਾਲ ਸੰਗਤ ਰੱਖਣ ਤੋਂ ਮਨ੍ਹਾ ਕੀਤਾ ਸੀ। ਉਹਦੇ ਮੁੰਡੇ ਨੇ ਉਹਦੀ ਗੱਲ ਨਹੀਂ ਮੰਨੀ ਅਤੇ ਇਸ ਛੋਟੀ ਜਿਹੀ ਗੱਲ ਪਿੱਛੇ ਉਹਨੇ ਉਹਨੂੰ ਘਰੋਂ ਕੱਢ ਦਿੱਤਾ ਹੈ। ਇਹ ਕੋਈ ਚੰਗੀ ਗੱਲ ਤਾਂ ਨਹੀਂ ਨਾ?
ਹਾਂਜੀ ਭਾਈ, ਬਿਲਕੁਲ ਚੰਗੀ ਗੱਲ ਨਹੀਂ। ਭਾਈ ਅਕਮਲ, ਤੁਸੀਂ ਦੱਸੋ ਕਿ ਇਹ ਗੱਲ ਠੀਕ ਹੈ?
ਗੱਲ ਇਸ ਤਰ੍ਹਾਂ ਹੈ ਕਿ ਬੇਸ਼ੱਕ ਭਾਈ ਸ਼ੌਕਤ ਨੂੰ ਚਾਹੀਦਾ ਸੀ ਕਿ ਉਹ ਤਹੱਮਲ ਨਾਲ ਪੇਸ਼ ਆਉਂਦਾ ਅਤੇ ਆਪਣੇ ਮੁੰਡੇ ਨੂੰ ਕਲਾਮ ਦੇ ਮੁਤਾਬਕ ਨਸੀਹਤ ਕਰਦਾ, ਅਤੇ ਹੋ ਸਕਦਾ ਹੈ ਕਿ ਉਹ ਬੜੀ ਮੁੱਦਤ ਤੋਂ ਉਹਨੂੰ ਸਮਝਾਉਂਦਾ ਵੀ ਹੋਵੇ ਅਤੇ ਉਹਨੇ ਆਪਣੇ ਮੁੰਡੇ ਦੀ ਮੁਸਲਸਲ ਨਾਫਰਮਾਨੀ ਵੇਖ ਕੇ ਹੀ ਇਹ ਫੈਸਲਾ ਕੀਤਾ ਹੋਵੇ। ਖੈਰ, ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈ ਕੇ ਤਾਂ ਫਿਰ ਹੀ ਇਹਦੇ ਬਾਰੇ ਕੁਝ ਕਿਹਾ ਜਾ ਸਕਦਾ। ਪਰ ਭਾਈ ਇਕਬਾਲ, ਤੁਸੀਂ ਆਖਿਆ ਹੈ ਕਿ ਛੋਟੀ ਜਿਹੀ ਗੱਲ ਪਿੱਛੇ ਭਾਈ ਸ਼ੌਕਤ ਨੂੰ ਆਪਣੇ ਮੁੰਡੇ ਨੂੰ ਘਰੋਂ ਨਹੀਂ ਸਿੱਕੜਨਾ ਚਾਹੀਦਾ, ਅਤੇ ਭਾਈ ਸਾਬਰ, ਤੁਸੀਂ ਵੀ ਭਾਈ ਦੇ ਨਾਲ ਮੁਤਫਿਕ ਹੋ। ਅਤੇ ਮੈਂ ਤੁਹਾਡੀ ਤਵੱਜੋ ਤੁਹਾਡੇ ਬੋਲੇ ਲਫਜ਼ਾਂ ਵਿੱਚੋਂ ਛੋਟੀ ਜਿਹੀ ਗੱਲ 'ਤੇ ਦਿਵਾਉਣਾ ਚਾਹੁੰਦਾ ਵਾਂ। ਗੱਲ ਇਹ ਵੀ ਕਿ ਭਾਈ ਸ਼ੌਕਤ ਦੇ ਮੁੰਡੇ ਨੇ ਨਾਫਰਮਾਨੀ ਦਾ ਗੁਨਾਹ ਕੀਤਾ ਹੈ। ਇਨਸਾਨ ਹੁੰਦੇ ਹੋਏ ਸਾਡੀ ਨਜ਼ਰ ਵਿੱਚ ਗੁਨਾਹ ਛੋਟਾ ਜਾਂ ਵੱਡਾ ਹੋ ਸਕਦਾ ਹੈ, ਪਰ ਖੁਦਾ ਕਦੂਸ ਹੈ, ਉਹਦੀ ਨਜ਼ਰ ਵਿੱਚ ਗੁਨਾਹ ਗੁਨਾਹ ਹੈ। ਅਤੇ ਕਿਤਾਬੇ ਮੁਕੱਦਸ ਬਾਈਬਲ ਵਿੱਚੋਂ ਸਾਨੂੰ ਇਹ ਤਾਲੀਮ ਮਿਲਦੀ ਹੈ ਕਿ ਗੁਨਾਹ ਨੂੰ ਕਦੀ ਵੀ ਛੋਟਾ ਜਾਂ ਮਾਮੂਲੀ ਨਹੀਂ ਸਮਝਣਾ ਚਾਹੀਦਾ। ਆਓ ਅਸੀਂ ਇਸੇ ਹਵਾਲੇ ਨਾਲ ਕਿਤਾਬੇ ਮੁਕੱਦਸ ਬਾਈਬਲ ਵਿੱਚੋਂ ਇੱਕ ਆਇਤ ਉੱਤੇ ਗੌਰ ਕਰਦੇ ਹਾਂ ਅਤੇ ਇਸ ਗੱਲ ਨੂੰ ਤਫਸੀਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕਿਤਾਬੇ ਮੁਕੱਦਸ ਬਾਈਬਲ ਵਿੱਚੋਂ ਅਹਬਾਰ ਦੀ ਕਿਤਾਬ ਉਹਦਾ 11 ਬਾਬ ਅਤੇ 45 ਆਇਤ ਉੱਤੇ ਗੌਰ ਕਰਾਂਗੇ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਕਿਉਂਕਿ ਮੈਂ ਖੁਦਾਵਾਂ ਦਾ ਅਤੇ ਤੁਹਾਨੂੰ ਮੁਲਕੇ ਮਿਸਰ ਵਿੱਚੋਂ ਇਸ ਲਈ ਕੱਢ ਕੇ ਲਿਆਇਆ ਵਾਂ ਕਿ ਮੈਂ ਤੁਹਾਡਾ ਖੁਦਾ ਠਹਿਰਾਂ। ਇਸ ਲਈ ਤੁਸੀਂ ਮੁਕੱਦਸ ਹੋਣਾ, ਕਿਉਂਕਿ ਮੈਂ ਕਦੂਸ ਹਾਂ। ਅਸੀਂ ਇਸ ਆਇਤ ਵਿੱਚੋਂ ਖੁਦਾ ਦੀ ਕਦੂਸੀਅਤ ਉੱਤੇ ਗੌਰ ਕਰਾਂਗੇ। ਭਾਈਓ, ਖੁਦਾ ਇਸ ਆਇਤ ਵਿੱਚ ਬਨੀ ਇਸਰਾਈਲ ਨੂੰ ਅਤੇ ਅੱਜ ਸਾਨੂੰ ਆਪਣਾ ਤਾਰਫ ਕਰਾਉਂਦਾ ਹੈ ਅਤੇ ਆਪਣੀ ਹਸਤੀ ਦੇ ਇੱਕ ਖਾਸ ਪਹਿਲੂ ਦੇ ਬਾਰੇ ਸਾਨੂੰ ਦੱਸਦਾ ਹੈ। ਖੁਦਾ ਫਰਮਾਉਂਦਾ ਹੈ ਕਿ ਮੈਂ ਕਦੂਸ ਹਾਂ, ਯਾਨੀ ਪਾਕ ਹਾਂ। ਅਤੇ ਬੇਸ਼ੱਕ ਅਸੀਂ ਇਸ ਗੱਲ ਉੱਤੇ ਈਮਾਨ ਰੱਖਦੇ ਹਾਂ, ਪਰ ਫਿਰ ਵੀ ਇਸ ਦੁਨੀਆ ਵਿੱਚ ਰਹਿੰਦੇ ਹੋਏ, ਦੁਨੀਆ ਦੀ ਮਸਰੂਫੀਆਤ ਵਿੱਚ ਅਤੇ ਆਪਣੀਆਂ ਜ਼ਰੂਰਤਾਂ ਵਿੱਚ ਫਸ ਕੇ ਇਸ ਸੱਚਾਈ ਨੂੰ ਭੁੱਲ ਜਾਂਦੇ ਹਾਂ ਅਤੇ ਇਸ ਗੱਲ ਨੂੰ ਉਸ ਤਰ੍ਹਾਂ ਧਿਆਨ ਵਿੱਚ ਨਹੀਂ ਰੱਖਦੇ ਜਿਸ ਤਰ੍ਹਾਂ ਸਾਨੂੰ ਰੱਖਣਾ ਚਾਹੀਦਾ ਹੈ। ਮੈਂ ਕਿਤਾਬੇ ਮੁਕੱਦਸ ਬਾਈਬਲ ਵਿੱਚੋਂ ਦੋ ਹੋਰ ਹਵਾਲੇ ਵੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ, ਜਿਹੜੇ ਖੁਦਾ ਦੀ ਕਦੂਸੀਅਤ ਦੇ ਮੁਤਾਬਕ ਸਾਨੂੰ ਦੱਸਦੇ ਨੇ। ਪਹਿਲਾ ਹਵਾਲਾ ਅਸੀਂ ਵੇਖਾਂਗੇ ਯਸਾਇਆ ਨਬੀ ਦਾ ਸਹੀਫਾ, ਉਹਦਾ 6ਵਾਂ ਬਾਬ ਅਤੇ ਪਹਿਲੀਆਂ 3 ਆਇਤਾਂ। ਇੱਥੇ ਖੁਦਾ ਦਾ ਬੰਦਾ ਖੁਦਾ ਦੇ ਇਲਹਾਮ ਨਾਲ ਲਿਖਦਾ ਹੈ ਕਿ ਜਿਸ ਸਾਲ ਵਿੱਚ ਉਜ਼ੀਆ ਬਾਦਸ਼ਾਹ ਨੇ ਵਫਾਤ ਪਾਈ, ਮੈਂ ਖੁਦਾਵਨ ਨੂੰ ਇੱਕ ਬੜੀ ਬੁਲੰਦੀ 'ਤੇ ਉੱਚੇ ਤਖ਼ਤ ਉੱਤੇ ਬੈਠੇ ਵੇਖਿਆ ਅਤੇ ਉਹਦੇ ਲਿਬਾਸ ਦੇ ਪੱਲੇ ਨਾਲ ਹੈਕਲ ਮਾਮੂਰ ਹੋ ਗਈ। ਉਹਦੇ ਆਸੇ ਪਾਸੇ ਸਰਾਫੀਮ ਖਲੋਤੇ ਸਨ, ਜਿਨ੍ਹਾਂ ਵਿੱਚੋਂ ਹਰ ਇੱਕ ਦੀਆਂ 6 ਬਾਹਾਂ ਸਨ ਅਤੇ ਹਰ ਇੱਕ ਨੇ 2 ਨਾਲ ਆਪਣਾ ਮੂੰਹ ਕੱਜਿਆ ਸੀ ਅਤੇ 2 ਨਾਲ ਪੈਰ ਅਤੇ 2 ਨਾਲ ਉੱਡਦਾ ਸੀ ਅਤੇ ਇੱਕ ਨੇ ਦੂਜੇ ਨੂੰ ਪੁਕਾਰ ਕੇ ਆਖਿਆ, ਕਦੂਸ 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 ਰੱਬੁਲ ਅਫਵਾਜ ਹੈ, ਸਾਰੀ ਜ਼ਮੀਨ ਉਹਦੇ ਜਲਾਲ ਨਾਲ ਮਾਮੂਰ ਹੈ। ਆਮੀਨ। ਭਾਈਓ, ਇਸ ਹਵਾਲੇ ਵਿੱਚ ਨਬੀ ਖੁਦਾ ਦੀ ਕਦੂਸੀਅਤ ਬਾਰੇ ਦੱਸ ਰਿਹਾ ਅਤੇ ਮੈਂ ਤੁਹਾਡੀ ਤਵੱਜੋ ਇਸ ਹਵਾਲੇ ਵਿੱਚ ਇਸ ਗੱਲ ਉੱਤੇ ਦਿਵਾਉਣਾ ਚਾਹੁੰਦਾ ਹਾਂ ਕਿ ਸਾਡਾ ਖੁਦਾ ਕੈਸਾ ਕਦੂਸ ਹੈ ਕਿ ਉਹਦੇ ਹਜ਼ੂਰ ਵਿੱਚ ਖਲੋਤੇ ਫਰਿਸ਼ਤੇ ਵੀ ਖੁਦ ਨੂੰ ਉਹਦੇ ਸਾਹਮਣੇ ਕੱਜਦੇ ਯਾਨੀ ਢੱਕਦੇ ਨੇ। ਅਤੇ ਫਿਰ ਕਿਤਾਬੇ ਮੁਕੱਦਸ ਬਾਈਬਲ ਵਿੱਚੋਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾ ਐਸਾ ਪਾਕ ਅਤੇ ਕਦੂਸ ਹੈ ਕਿ ਉਹ ਬਦੀ ਨੂੰ ਵੇਖ ਵੀ ਨਹੀਂ ਸਕਦਾ। ਇਹਦੇ ਤਲਕ ਨਾਲ ਅਸੀਂ ਦੂਜਾ ਹਵਾਲਾ ਵੇਖਾਂਗੇ, ਹਬਕੂਕ ਨਬੀ ਦਾ ਸਹੀਫਾ, ਉਹਦਾ ਪਹਿਲਾ ਬਾਬ ਅਤੇ ਉਹਦੀ 13ਵੀਂ ਆਇਤ। ਇੱਥੇ ਲਿਖਿਆ ਹੈ, ਤੇਰੀਆਂ ਅੱਖਾਂ ਐਸੀਆਂ ਪਾਕ ਨੇ ਕਿ ਤੂੰ ਬਦੀ ਨੂੰ ਵੇਖ ਨਹੀਂ ਸਕਦਾ। ਸੋ ਭਾਈਓ, ਅਸੀਂ ਖੁਦਾ ਦੀ ਕਦੂਸੀਅਤ ਦਾ ਅੰਦਾਜ਼ਾ ਆਪਣੀ ਨਾਕਸ ਅਕਲ ਅਤੇ ਸੋਚ ਨਾਲ ਨਹੀਂ ਕਰ ਸਕਦੇ। ਉਹ ਖੁਦਾ ਜਿਹੜਾ ਬਦੀ ਨੂੰ ਵੇਖ ਨਹੀਂ ਸਕਦਾ, ਜਦੋਂ ਉਹਦੇ ਖਿਲਾਫ਼ ਕੋਈ ਗੁਨਾਹ ਕਰਦਾ ਹੈ ਤਾਂ ਖੁਦਾ ਗਜ਼ਬਨਾਕ ਹੋ ਜਾਂਦਾ ਹੈ। ਅਤੇ ਇਹਦੀਆਂ ਕਈ ਮਿਸਾਲਾਂ ਸਾਨੂੰ ਕਿਤਾਬੇ ਮੁਕੱਦਸ ਬਾਈਬਲ ਵਿੱਚੋਂ ਮਿਲਦੀਆਂ ਨੇ। ਅਤੇ ਪਹਿਲੀ ਮਿਸਾਲ ਮੈਂ ਤੁਹਾਡੇ ਸਾਹਮਣੇ ਆਦਮ ਅਤੇ ਹਵਾ ਦੀ ਰੱਖਣਾ ਚਾਹੁੰਦਾ ਹਾਂ। ਜਦੋਂ ਤੱਕ ਆਦਮ ਅਤੇ ਹਵਾ ਨੇ ਗੁਨਾਹ ਨਹੀਂ ਸੀ ਕੀਤਾ, ਉਹ ਖੁਦਾ ਦੀ ਹਜ਼ੂਰੀ ਵਿੱਚ ਰਹੇ। ਪਰ ਜਦੋਂ ਉਹਨਾਂ ਖੁਦਾ ਦੀ ਨਾਫਰਮਾਨੀ ਕੀਤੀ, ਜਦੋਂ ਉਹਨਾਂ ਉਸ ਕਦੂਸ ਖੁਦਾ ਦੇ ਖਿਲਾਫ਼ ਗੁਨਾਹ ਕੀਤਾ, ਉਹ ਖੁਦਾ ਦੀ ਹਜ਼ੂਰੀ ਵਿੱਚੋਂ ਕੱਢ ਦਿੱਤੇ ਗਏ। ਆਮ ਤੌਰ 'ਤੇ ਇਸ ਗੱਲ ਉੱਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਪਰ ਇਸ ਗੱਲ ਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ, ਕਿਉਂਕਿ ਇਸ ਇੱਕ ਗੁਨਾਹ ਦੇ ਸਬੱਬ ਨਾਲ ਉਹ ਖੁਦਾ ਤੋਂ ਜੁਦਾ ਹੋ ਗਏ। ਉਹਨਾਂ ਉੱਤੇ ਮੌਤ ਵਾਰਦ ਹੋ ਗਈ ਅਤੇ ਉਹ ਦੁੱਖ, ਮੁਸੀਬਤਾਂ ਅਤੇ ਬਿਮਾਰੀਆਂ ਨਾਲ ਵਾਕਫ ਹੋ ਗਏ, ਜਿਨ੍ਹਾਂ ਤੋਂ ਉਹ ਕਦੀ ਵਾਕਫ ਨਹੀਂ ਸਨ। ਆਦਮ ਅਤੇ ਹਵਾ ਦੇ ਗੁਨਾਹ ਦੇ ਸਬੱਬ ਨਾਲ ਖੁਦਾ ਨੇ ਸਾਰੀ ਜ਼ਮੀਨ ਨੂੰ ਲਾਨਤੀ ਠਹਿਰਾਇਆ ਅਤੇ ਭਾਈਓ, ਅੱਜ ਇਸ ਦੁਨੀਆ ਉੱਤੇ ਨਜ਼ਰ ਆਉਣ ਵਾਲੇ ਸਾਰੇ ਦੁੱਖ, ਮੁਸੀਬਤਾਂ ਅਤੇ ਸਾਰੀਆਂ ਤਬਾਹਕਾਰੀਆਂ ਸਿਰਫ ਉਸੇ ਇੱਕ ਗੁਨਾਹ ਦੇ ਸਬੱਬ ਨਾਲ ਪੈਦਾ ਹੋਏ ਨੇ। ਸੋ ਇਸ ਮਿਸਾਲ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾ ਕੈਸਾ ਕਦੂਸ ਅਤੇ ਕੈਸਾ ਪਾਕ ਹੈ ਕਿ ਉਹ ਇੱਕ ਗੁਨਾਹ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ, ਬਲਕਿ ਉਹ ਗੁਨਾਹ ਦੇ ਸਬੱਬ ਗਜ਼ਬਨਾਕ ਹੋ ਜਾਂਦਾ ਹੈ। ਫਿਰ ਅਸੀਂ ਇੱਕ ਹੋਰ ਮਿਸਾਲ ਵੇਖੀਏ ਜਿਹੜੀ ਕਿਤਾਬੇ ਮੁਕੱਦਸ ਬਾਈਬਲ ਵਿੱਚ ਯਿਸੂ ਦੀ ਕਿਤਾਬ ਦੇ 6ਵੇਂ ਅਤੇ 7ਵੇਂ ਬਾਬ ਵਿੱਚ ਸਾਨੂੰ ਮਿਲਦੀ ਹੈ। ਜਦੋਂ ਬਨੀ ਇਸਰਾਈਲ ਯਿਸੂ ਦੀ ਰਾਹਨਮਾਈ ਵਿੱਚ ਯਰੂ ਦੇ ਮੁਲਕ ਉੱਤੇ ਚੜ੍ਹਾਈ ਕਰਦੇ ਨੇ ਅਤੇ ਉਸ ਤੋਂ ਪਹਿਲਾਂ ਖੁਦਾ ਨੇ ਬਨੀ ਇਸਰਾਈਲ ਨੂੰ ਹੁਕਮ ਦਿੱਤਾ ਸੀ ਕਿ ਉਸ ਮੁਲਕ ਦੀ ਹਰ ਸ਼ੈਅ ਨੂੰ ਅੱਗ ਵਿੱਚ ਸਾੜ ਦੇਣਾ, ਸਿਰਫ ਸੋਨਾ, ਚਾਂਦੀ, ਪਿੱਤਲ ਅਤੇ ਲੋਹੇ ਦੇ ਬਰਤਨਾਂ ਨੂੰ ਖੁਦਾ ਦੇ ਘਰ ਲਈ ਖਜ਼ਾਨੇ ਵਿੱਚ ਸ਼ਾਮਲ ਕਰ ਲੈਣਾ। ਪਰ ਯਰੂ ਨੂੰ ਫਤਿਹ ਕਰਨ ਦੇ ਬਾਅਦ ਬਨੀ ਇਸਰਾਈਲ ਵਿੱਚੋਂ ਇੱਕ ਆਦਮੀ ਜਿਹਦਾ ਨਾਂ ਅਕਨ ਸੀ, ਉਹਨੇ ਖਿਆਨਤ ਕੀਤੀ ਜਾਂ ਕਹੋ ਕਿ ਚੋਰੀ ਕੀਤੀ ਅਤੇ ਮਖਸੂਸ ਕੀਤੀਆਂ ਚੀਜ਼ਾਂ ਵਿੱਚੋਂ ਕੁਝ ਆਪਣੇ ਕੋਲ ਰੱਖ ਲਈਆਂ। ਇਹਦਾ ਅੰਜਾਮ ਇਹ ਹੋਇਆ ਕਿ ਯਰੂ ਦੇ ਮੁਲਕ ਦੇ ਬਾਅਦ ਜਦੋਂ ਬਨੀ ਇਸਰਾਈਲ ਨੇ ਈ ਦੇ ਮੁਲਕ ਉੱਤੇ ਚੜ੍ਹਾਈ ਕੀਤੀ ਅਤੇ ਉਹਨਾਂ ਨੂੰ ਸ਼ਿਕਸਤ ਹੋਈ, ਕਿਉਂਕਿ ਖੁਦਾ ਉਹਨਾਂ ਨਾਲ ਨਾ ਰਿਹਾ ਅਤੇ ਇਹਦੀ ਵਜ੍ਹਾ ਅਕਨ ਦਾ ਗੁਨਾਹ ਸੀ। ਖੁਦਾ ਯਿਸੂ ਉੱਤੇ ਜ਼ਾਹਰ ਕਰਦਾ ਹੈ ਕਿ ਇਸ ਸ਼ਿਕਸਤ ਦੀ ਵਜ੍ਹਾ ਕੀ ਹੈ ਅਤੇ ਫਿਰ ਅਕਨ ਦੀ ਚੋਰੀ ਫੜੀ ਜਾਂਦੀ ਹੈ ਅਤੇ ਅਸੀਂ ਅਕਨ ਦੇ ਗੁਨਾਹ ਦਾ ਅੰਜਾਮ ਪੜ੍ਹੀਏ ਅਤੇ 7 ਬਾਬ ਦੇ ਆਖਰ ਵਿੱਚ ਲਿਖਿਆ ਹੈ ਕਿ ਬਨੀ ਇਸਰਾਈਲ ਅਕਨ ਅਤੇ ਉਹਦੇ ਖਾਨਦਾਨ ਅਤੇ ਉਹਦੇ ਸਾਰੇ ਮਾਲ ਸਵਾਬ ਨੂੰ ਵਾਦੀਏ ਅਕੂਰ ਵਿੱਚ ਲੈ ਗਏ ਅਤੇ ਲਿਖਿਆ ਹੈ ਕਿ ਅਕਨ ਨੂੰ ਉਹਦੇ ਖਾਨਦਾਨ ਸਮੇਤ ਸੰਸਾਰ ਕੀਤਾ ਅਤੇ ਉਹਨੂੰ ਅਤੇ ਉਹਦੇ ਖਾਨਦਾਨ ਅਤੇ ਉਹਦਾ ਜੋ ਕੁਝ ਵੀ ਸੀ ਸਭ ਨੂੰ ਅੱਗ ਵਿੱਚ ਸਾੜ ਦਿੱਤਾ ਅਤੇ ਉਹਨਾਂ ਉੱਤੇ ਪੱਥਰਾਂ ਦਾ ਢੇਰ ਲਾ ਦਿੱਤਾ ਜਿਹੜਾ ਅੱਜ ਵੀ ਮੌਜੂਦ ਹੈ। ਸੋ ਭਾਈਓ, ਸਾਡਾ ਕਦੂਸ ਖੁਦਾ ਅਕਨ ਦੇ ਇਸ ਗੁਨਾਹ ਨੂੰ ਬਰਦਾਸ਼ਤ ਨਾ ਕਰ ਸਕਿਆ, ਕਿਉਂਕਿ ਉਹ ਕਦੂਸ ਹੈ। ਇਸ ਲਈ ਅਕਨ ਦੀ ਬਦੀ ਦੇ ਸਬੱਬ ਖੁਦਾ ਗਜ਼ਬਨਾਕ ਹੋਇਆ, ਅਤੇ ਅਕਨ ਦੇ ਗੁਨਾਹ ਦਾ ਅਸਰ ਸਿਰਫ ਅਕਨ ਤੱਕ ਮਹਦੂਦ ਨਹੀਂ ਰਿਹਾ, ਬਲਕਿ ਉਹਦੇ ਗੁਨਾਹ ਦੇ ਸਬੱਬ ਨਾਲ ਖੁਦਾ ਬਨੀ ਇਸਰਾਈਲ ਤੋਂ ਵੱਖ ਹੋ ਗਿਆ, ਅਤੇ ਬਨੀ ਇਸਰਾਈਲ ਨੂੰ ਸ਼ਿਕਸਤ ਖਾਣੀ ਪਈ, ਅਤੇ ਫਿਰ ਅਕਨ ਦੇ ਨਾਲ ਉਹਦੇ ਸਾਰੇ ਖਾਨਦਾਨ ਉੱਤੇ ਵੀ ਖੁਦਾ ਦਾ ਗਜ਼ਬ ਨਾਜ਼ਲ ਹੋਇਆ, ਅਤੇ ਉਹਨਾਂ ਨੂੰ ਇਸ ਗੁਨਾਹ ਦੀ ਸਜ਼ਾ ਬਰਦਾਸ਼ਤ ਕਰਨੀ ਪਈ। ਸੋ ਹੁਣ ਭਾਈਓ, ਇਸ ਮਿਸਾਲ ਤੋਂ ਜ਼ਰਾ ਖੁਦਾ ਦੀ ਕਦੂਸੀਅਤ ਦਾ ਅੰਦਾਜ਼ਾ ਕਰੋ, ਅਕਨ ਦੇ ਗੁਨਾਹ ਦੇ ਸਬੱਬ ਨਾਲ ਖੁਦਾ ਕੈਸਾ ਗਜ਼ਬਨਾਕ ਹੋਇਆ। ਅਤੇ ਹੁਣ ਜ਼ਰਾ ਅਸੀਂ ਆਪਣੀ ਆਪਣੀ ਜ਼ਿੰਦਗੀ ਉੱਤੇ ਵੀ ਗੌਰ ਕਰੀਏ। ਸੋਚੋ, ਅਸੀਂ ਕਿੰਨੇ ਗੁਨਾਹਗਾਰ ਹਾਂ। ਜੇ ਅਕਨ ਦੇ ਇਸ ਇੱਕ ਗੁਨਾਹ ਦੇ ਸਬੱਬ ਨਾਲ ਖੁਦਾ ਇੰਨਾ ਗਜ਼ਬਨਾਕ ਹੋ ਸਕਦਾ ਹੈ ਕਿ ਉਹਦੇ ਨਾਲ ਉਹਦੇ ਖਾਨਦਾਨ ਨੂੰ ਵੀ ਖੁਦਾ ਨੇ ਨੇਸਤ ਕਰ ਦਿੱਤਾ, ਅਤੇ ਸਾਡੇ ਗੁਨਾਹਾਂ ਦਾ ਪਹਾੜ ਤਾਂ ਬਹੁਤ ਉੱਚਾ ਹੈ, ਅਸੀਂ ਕਿਸ ਕਦਰ ਖੁਦਾ ਦੇ ਗਜ਼ਬ ਦੇ ਹੱਕਦਾਰ ਹਾਂ। ਖੁਦਾ ਸਾਡੇ ਗੁਨਾਹਾਂ ਦੇ ਸਬੱਬ ਨਾਲ ਕਿੰਨਾ ਗਜ਼ਬਨਾਕ ਹੁੰਦਾ ਹੋਵੇਗਾ, ਅਸੀਂ ਕਿਸ ਕਦਰ ਸਜ਼ਾ ਦੇ ਲਾਇਕ ਹਾਂ। ਭਾਈਓ, ਸਾਨੂੰ ਆਪਣੇ ਗੁਨਾਹਾਂ 'ਤੇ ਮਾਤਮ ਕਰਨ ਦੀ ਲੋੜ ਹੈ, ਖੁਦਾ ਦੇ ਸਾਹਮਣੇ ਖਾਕਸਾਰ ਹੋਣ ਦੀ ਲੋੜ ਹੈ, ਅਤੇ ਆਪਣੇ ਗੁਨਾਹਾਂ ਤੋਂ ਤੌਬਾ ਕਰਨ ਦੀ ਲੋੜ ਹੈ। ਜੇ ਅਜੇ ਤੱਕ ਖੁਦਾ ਨੇ ਆਪਣਾ ਗਜ਼ਬ ਨਾਜ਼ਲ ਨਹੀਂ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਖੁਦਾ ਸਾਡੇ ਗੁਨਾਹਾਂ ਨੂੰ ਭੁੱਲ ਗਿਆ ਹੈ। ਕਿਤਾਬ ਮੁਕੱਦਸ ਬਾਈਬਲ ਵਿੱਚ ਪਤਰਸ ਦੇ ਦੂਜੇ ਖੱਤ ਦੇ 3 ਬਾਬ ਦੀ 9 ਆਇਤ ਵਿੱਚ ਲਿਖਿਆ ਹੈ ਕਿ ਖੁਦਾਵੰਦ ਤੁਹਾਡੇ ਬਾਰੇ ਤਹੱਮਲ ਕਰਦਾ ਹੈ, ਇਸ ਲਈ ਕਿ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਇਹ ਚਾਹੁੰਦਾ ਹੈ ਕਿ ਸਭ ਦੀ ਤੌਬਾ ਤੱਕ ਨੌਬਤ ਪਹੁੰਚੇ। ਸੋ ਖੁਦਾਵੰਦ ਤਹੱਮਲ ਕਰਦਾ ਹੈ, ਅਤੇ ਉਹਨੇ ਆਪਣੇ ਗਜ਼ਬ ਨੂੰ ਰੋਕ ਕੇ ਰੱਖਿਆ ਹੈ। ਸਾਡੇ ਇੱਕ ਇੱਕ ਗੁਨਾਹ ਦਾ ਹਿਸਾਬ ਉਹਦੇ ਕੋਲ ਹੈ, ਉਹ ਕਦੂਸ ਇੱਕ ਦਿਨ ਅਦਾਲਤ ਕਰੇਗਾ, ਅਤੇ ਜੇ ਅਸੀਂ ਤੌਬਾ ਨਹੀਂ ਕਰਾਂਗੇ ਤਾਂ ਉਹਦਾ ਗਜ਼ਬ ਉਸ ਦਿਹਾੜੇ ਸਾਡੇ ਉੱਤੇ ਨਾਜ਼ਲ ਹੋਵੇਗਾ। ਫਿਰ ਸਾਡਾ ਠਿਕਾਣਾ ਅੱਗ ਅਤੇ ਗੰਧਕ ਦੀ ਉਹ ਝੀਲ ਹੋਵੇਗੀ ਜਿਹਦੀ ਅੱਗ ਅਬਦ ਤੱਕ ਕਦੀ ਨਹੀਂ ਬੁੱਝੇਗੀ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਖੁਦਾ ਕੈਸਾ ਕਦੂਸ ਹੈ, ਅਤੇ ਸਾਡਾ ਕੋਈ ਵੀ ਗੁਨਾਹ ਛੋਟੀ ਜਿਹੀ ਗੱਲ ਨਹੀਂ, ਬਲਕਿ ਸਾਡਾ ਹਰ ਇੱਕ ਗੁਨਾਹ ਜਿਹੜਾ ਸਾਡੀ ਨਜ਼ਰ ਵਿੱਚ ਸ਼ਾਇਦ ਛੋਟਾ ਹੈ, ਖੁਦਾ ਦੀ ਨਿਗਾਹ ਵਿੱਚ ਹੈ, ਅਤੇ ਖੁਦਾ ਉਹਨੂੰ ਅਦਾਲਤ ਵਿੱਚ ਲਿਆਵੇਗਾ।
ਭਾਈ ਅਕਮਲ, ਜੇ ਖੁਦਾ ਇੰਨੀ ਸਖਤੀ ਨਾਲ ਅਦਾਲਤ ਕਰੇਗਾ ਕਿ ਉਹ ਹਰ ਇੱਕ ਗੁਨਾਹ ਦੀ ਸਜ਼ਾ ਦੇਵੇਗਾ, ਤਾਂ ਫਿਰ ਅਸੀਂ ਅਦਾਲਤ ਵਿੱਚ ਕਿਸ ਤਰ੍ਹਾਂ ਬਚ ਸਕਦੇ ਹਾਂ?
ਹਾਂਜੀ, ਇਹ ਹਕੀਕਤ ਹੈ ਕਿ ਇਨਸਾਨ ਦਾ ਖੁਦਾ ਦੀ ਅਦਾਲਤ ਵਿੱਚ ਠਹਿਰਨਾ ਮੁਸ਼ਕਲ ਹੈ, ਕਿਉਂਕਿ ਹਰ ਇਨਸਾਨ ਗੁਨਾਹਗਾਰ ਹੈ, ਪਰ ਖੁਦਾ ਨੇ ਇਨਸਾਨ ਦੀ ਨਿਜਾਤ ਅਤੇ ਰਿਹਾਈ ਦਾ ਬੰਦੋਬਸਤ ਖੁਦਾਵੰਦ ਯਿਸੂ ਅਲਮਸੀਹ ਦੇ ਵਸੀਲੇ ਕੀਤਾ ਹੈ। ਜੇ ਅਸੀਂ ਖੁਦਾ ਦੇ ਗਜ਼ਬ ਤੋਂ ਬਚਣਾ ਚਾਹੁੰਦੇ ਹਾਂ, ਤਾਂ ਖੁਦਾ ਨੇ ਯਿਸੂ ਅਲਮਸੀਹ ਨੂੰ ਗੁਨਾਹਾਂ ਦਾ ਕਫਾਰਾ ਹੋਣ ਲਈ ਇਸ ਦੁਨੀਆਂ ਉੱਤੇ ਭੇਜਿਆ ਹੈ, ਅਤੇ ਖੁਦਾਵੰਦ ਯਿਸੂ ਅਲਮਸੀਹ ਨੇ ਗੁਨਾਹਗਾਰ ਇਨਸਾਨ ਲਈ ਗੁਨਾਹ ਤੋਂ ਰਿਹਾਈ ਦਾ ਮੁਕੰਮਲ ਬੰਦੋਬਸਤ ਸਲੀਬ ਉੱਤੇ ਆਪਣੀ ਜਾਨ ਕੁਰਬਾਨ ਕਰਕੇ ਕੀਤਾ ਹੈ। ਜੇ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਯਿਸੂ ਅਲਮਸੀਹ ਦੇ ਸਲੀਬੀ ਕਫਾਰੇ ਉੱਤੇ ਆਪਣੇ ਗੁਨਾਹਾਂ ਦੀ ਮੁਆਫ਼ੀ ਲਈ ਈਮਾਨ ਲਿਆਈਏ, ਤਾਂ ਸਾਡੇ ਗੁਨਾਹ ਸਾਡੇ ਜ਼ਿੰਮੇ ਨਹੀਂ ਲਾਏ ਜਾਣਗੇ, ਬਲਕਿ ਸਾਨੂੰ ਖੁਦਾ ਕੋਲੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਹੋਵੇਗੀ। ਇਹ ਖੁਦਾ ਦਾ ਵਾਅਦਾ ਹੈ।
ਇਹ ਤਾਂ ਬੜੀ ਤਸੱਲੀ ਦੀ ਗੱਲ ਹੈ।
ਹਾਂਜੀ ਭਾਈ, ਬਿਲਕੁਲ, ਬਲਕਿ ਇੰਝ ਕਹਿਣਾ ਚਾਹੀਦਾ ਹੈ ਕਿ ਸਿਰਫ ਇਹੋ ਤਸੱਲੀ ਦੀ ਗੱਲ ਹੈ, ਕਿਉਂਕਿ ਗੁਨਾਹਾਂ ਦੀ ਮੁਆਫ਼ੀ ਦੀ ਤਸੱਲੀ ਤੁਹਾਨੂੰ ਯਿਸੂ ਮਸੀਹ ਦੇ ਸਿਵਾ ਹੋਰ ਕਿਤੇ ਨਹੀਂ ਮਿਲ ਸਕਦੀ।
ਇਸ ਗੱਲ ਲਈ ਤਾਂ ਸਾਨੂੰ ਖੁਦਾ ਦਾ ਬਹੁਤ ਸ਼ੁਕਰ ਕਰਨਾ ਚਾਹੀਦਾ ਹੈ, ਅਤੇ ਦੁਬਾਰਾ ਗੁਨਾਹ ਕਰਨ ਦੇ ਬਾਰੇ ਸੋਚਣਾ ਵੀ ਨਹੀਂ ਚਾਹੀਦਾ।
ਜੀ ਭਾਈ, ਇਹ ਗੱਲ ਬਿਲਕੁਲ ਸੱਚ ਹੈ। ਤੁਸੀਂ ਅੱਜ ਦੀ ਗੱਲਬਾਤ ਦੇ ਨਤੀਜੇ ਵਿੱਚ ਬਹੁਤ ਹੀ ਚੰਗੀ ਗੱਲ ਕੀਤੀ ਹੈ।
ਸਾਥੀਓ, ਤੁਸੀਂ ਅੱਜ ਦੀ ਗੱਲਬਾਤ ਸੁਣੀ। ਦੋਸਤੋ, ਯਿਸੂ ਅਲਮਸੀਹ ਦਾ ਸਲੀਬੀ ਕਫਾਰਾ ਖੁਦਾ ਦੇ ਰਹਿਮ, ਫਜ਼ਲ ਅਤੇ ਇਨਸਾਨ ਨਾਲ ਲਾਜ਼ਵਾਲ ਮੁਹੱਬਤ ਦੀ ਸਭ ਤੋਂ ਵੱਡੀ ਮਿਸਾਲ ਏ। ਇਹਦਾ ਜਿੰਨਾ ਵੀ ਸ਼ੁਕਰ ਅਦਾ ਕੀਤਾ ਜਾਏ ਉਹ ਘੱਟ ਏ। ਆਓ ਅੱਜ ਹੀ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਯਿਸੂ ਅਲਮਸੀਹ ਦੇ ਸਲੀਬੀ ਕਫਾਰੇ 'ਤੇ ਈਮਾਨ ਲਿਆਈਏ ਅਤੇ ਆਪਣੀ ਜ਼ਿੰਦਗੀ ਦਾ ਮੁਕੰਮਲ ਇਖਤਿਆਰ ਖੁਦਾ ਨੂੰ ਦੇਈਏ, ਤਾਂ ਕਿ ਉਹ ਸਾਡੀ ਜ਼ਿੰਦਗੀ ਨੂੰ ਆਪਣੇ ਜਲਾਲ ਲਈ ਇਸਤੇਮਾਲ ਕਰੇ। ਆਮੀਨ। ਅਜ਼ੀਜ਼ੋ, ਇਹ ਤਾਂ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੱਚੀਆਂ ਗੱਲਾਂ। ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਤੋਂ ਜ਼ਰੂਰ ਬਰਕਤ ਹਾਸਿਲ ਕੀਤੀ ਹੋਏਗੀ। ਪ੍ਰੋਗਰਾਮ ਦੇ ਬਾਰੇ ਆਪਣੀ ਰਾਏ ਦਾ ਇਜ਼ਹਾਰ ਤੁਸੀਂ ਵੈਬਸਾਈਟ ਦੀ ਗੈਸਟ ਬੁੱਕ ਵਿੱਚ ਜਾ ਕੇ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਕਾਲ ਜਾਂ ਈਮੇਲ ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ 0334-5353-141, ਯਾਨੀ 0334-5353-141। ਅਤੇ ਸਾਡੀ ਈਮੇਲ ਆਈ ਡੀ ਹੈ gbcpark@outlook.com। ਤੁਹਾਡੇ ਵਾਸਤੇ ਮੈਂ ਸਪੈਲ ਆਊਟ ਕਰ ਦੇਣੀ ਆ gbcpak@outlook.com। ਸਾਥੀਓ, ਇਹਦੇ ਨਾਲ ਹੀ ਸਾਡਾ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚਿਆ। ਦੁਬਾਰਾ ਫਿਰ ਇੱਕ ਖੂਬਸੂਰਤ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਆਪਣਾ ਢੇਰੋ ਢੇਰ ਖਿਆਲ ਰੱਖਿਓ। ਹੁਣ ਆਪਣੀ ਮੇਜ਼ਬਾਨ ਨਸਰੀਨ ਅਨਵਰ ਨੂੰ ਇਜਾਜ਼ਤ ਦਿਓ। ਰੱਬ ਰਾਖਾ।